ਸਭੇ ਵਕਤ ਸਭੇ ਕਰ ਵੇਲਾ।
ਫਿਰ ਮਹਾਰਾਜ ਪੰਜ ਨਵਾਜਿਆਂ ਦੇ ਵਕਤ ਹਨ। ਮਹਾਰਾਜ ਕਹਿੰਦੇ ਸਾਰਿਆਂ ਵਕਤਾਂ ਵਿੱਚ ਮੁਸਲਮਾਨਾਂ ਦੀ ਬੋਲੀ ਅਨੁਸਾਰ ਵਕਤ ਤੇ ਹਿੰਦੂਆਂ ਦੀ ਬੋਲੀ ਅਨੁਸਾਰ ਬੇਲਾ। ਮਹਾਰਾਜ ਕਹਿੰਦੇ ਸਾਰਿਆਂ ਵਕਤਾਂ ਚ ਰਾਤਿਆਂ ਚ ਵੀ ਕਰਿਆ ਕਰ ਭਜਨ ਤੇ ਸਾਰੇ ਦਿਨ ਦੇ ਵੇਲਿਆਂ ਚ ਵੀ ਭਜਨ ਕਰਿਆ ਕਰ। ਇਹ ਹਿੰਦੀ ਬੋਲੀ ਅਨੁਸਾਰ ਤੇ ਫਾਰਸੀ ਬੋਲੀ ਅਨੁਸਾਰ ਵਕਤ ਤੇ ਵੇਲਾ ਦੋਵੇਂ ਦੱਸੇ ਹੈ। ਆਠ ਪੈਰ ਜਿਸ ਵਿਸਰੈ ਨਾਹੀ ਗਤ ਹੋਵੇ ਨਾਨਕ ਉਸ ਲਗ ਪਾਈ। ਉਹ ਸਾਰਿਆਂ ਵਕਤਾਂ ਚ ਉਸ ਪਰਮੇਸ਼ੁਰ ਨੂੰ ਦਿੰਦਿਆਂ ਚ ਵੀ ਚੇਤਿਆ ਕਰਿਆ ਕਰ, ਰਾਤ ਦੇ ਵੀ ਸਾਰੇ ਵੇਲਿਆਂ ਚ ਨਾ ਵਸਾਰਿਆ ਕਰ। ਜਿਹੜਾ ਸਾਰਿਆਂ ਵਕਤਾਂ ਚ ਪਰਮੇਸ਼ੁਰ ਨੂੰ ਜਪਣਾ ਹੈ ਇਹੋ ਹੀ ਸਾਰੇ ਨਵਾਜ ਦੇ ਵੇਲੇ ਹੈ, ਇਹੋ ਹੀ ਸੰਧਿਆ ਦੇ ਵੇਲੇ ਹੈ, ਇਹੋ ਆਰਤੀ ਦਾ ਵੇਲਾ ਹੈ, ਇਹੋ ਭਜਨ ਦਾ ਵੇਲਾ ਹੈ। ਇਹ ਜਿਹੜਾ ਵੇਲਾ ਮਨੁੱਖਾ ਜਨਮ ਹੈ ਇਹਦੇ ਵਿੱਚ ਸਾਰਿਆਂ ਵਕਤਾਂ ਚ ਕਰਿਆ ਕਰ, ਇਹੋ ਵੇਲਾ ਸੋਹਣਾ ਪ੍ਰਾਪਤ ਮਿਲਿਆ ਹੈ।
ਖਾਲਕ ਯਾਦ ਦਿਲੈ ਮਹਿ ਮੌਲਾ।
ਖਾਲਕ ਜੋ ਖਲਕਤ ਦਾ ਮਾਲਕ, ਖਲਕ ਨਿੰਦਾ ਖਾਲਕ, ਜਿਹੜਾ ਖਲਕਤ ਨੂੰ ਕਰਨ ਵਾਲਾ ਪਰਮੇਸ਼ਰ ਹੈ, ਰਚਨਾ ਨੂੰ ਰਚਣ ਵਾਲਾ ਖਾਲਕ।
ਯਾਦ ਦਿਲੈ ਮਹਿ ਮੌਲਾ,
ਉਹਨੂੰ ਦਿਲ ਵਿੱਚ ਯਾਦ ਕਰਿਆ ਕਰ, ਮਨ ਮੈਂ ਆਪ ਮਨ ਆਪਣੇ ਮਨ ਸਮਝ ਕੇ ਅਤੇ ਮੌਲਾ ਪ੍ਰਫੁੱਲਿਤ ਕਰਨ ਵਾਲਾ ਸਾਰਿਆਂ ਨੂੰ, ਸਾਰਿਆਂ ਨੂੰ ਜੋ ਮਿਲਿਆ ਹੋਇਆ ਹੈ।
ਤਸਵੀ ਯਾਦ ਕਰੋ ਦਸ ਮਰਦਨ।
ਇਹ ਤਸਵੀ ਮੰਤਰ ਹੈ ਇੱਕ, ਸੁਭਾਨ ਅੱਲਾ ਸੁਭਾਨ ਅੱਲਾ ਇਉਂ ਕਰਦੇ ਰਹਿੰਦੇ ਹੈ, ਇਹਦਾ ਨਾਮ ਤਸਵੀ ਮੰਤਰ ਹੈ। ਜਿਵੇਂ ਮਾਲਾ ਮੰਤਰ ਸਿੱਖਾਂ ਦੇ ਅੰਦਰ ਮੰਨਿਆ ਗਿਆ ਹੈ, ਆਪ ਕਹਿੰਦੇ ਹਨ
ਤਸਵੀ ਯਾਦ ਕਰੋ ਦਸ ਮਰਦਨ।
ਇਹ ਭਾਈ ਤਸਵੀ ਇਹ ਹੈ ਜਿਹੜਾ ਯਾਦ ਕਰਨਾ ਪਰਮੇਸ਼ੁਰ ਨੂੰ, ਇਹੋ ਹੀ ਮਾਲਾ ਮੰਤਰ ਹੈ, ਇਹੋ ਤਸਵੀ ਫੇਰਨੀ ਹੈ ਜਿਹੜਾ ਹਰ ਵਕਤ ਰੱਬ ਨੂੰ ਯਾਦ ਕਰਨਾ ਹੈ।
ਸੁਨਤ
ਠਹਿਰ ਜਾ, ਅੱਗੇ ਅੱਖਰ ਰਹੇਗਾ।
ਕਰੋ ਦਸ ਮਰਦਨ
ਅਤੇ ਦਸਾਂ ਨੂੰ ਮਲਣਾ ਕਰੋ। ਦਸ ਕਿਹੜੇ ਹੈ? ਪਿੱਛੇ ਕਾਮ ਕ੍ਰੋਧ ਵੀ ਆ ਗਏ ਹੈ, ਦਸ ਰਾਤ ਇੰਦਰੀਆਂ ਵੀ ਆ ਗਈਆਂ, ਦਸ ਇੱਥੇ ਹੁਣ ਰਹਿ ਗਏ। ਸ਼ਬਦ ਸਪਰਸ਼ ਰੂਪ ਤੇ ਰਸ ਤੇ ਗੰਧ ਪੰਜ ਹਨ ਗੇ, ਇੱਕ ਹਰਖ ਤੇ ਸੋਗ, ਰਾਗ ਤੇ ਦੁਆਖ ਤੇ ਮਨ, ਇਹ ਦਸ ਸਮਝਣੇ ਇੱਥੇ। ਇਹਨਾਂ ਦਸਾਂ ਨੂੰ ਮਲਣਾ ਕਰੋ, ਇਹਨਾਂ ਦੇ ਵਿਸ਼ੇ ਤਿਆਗ ਕਰੋ।
ਸੁਨਤ ਸੀਲ ਬੰਧਾਨ ਬਰਾ।
ਸੁਨਤ ਸੀਲ ਬੰਧਾਨ ਬਰਾ, ਸੁਨਤ ਕਿਹੜੀ ਕਰਨੀ ਹੈ? ਸੁਨਤ ਸੁਨੀ ਕਰਮ ਮੰਨੇ ਹੈ, ਜੋ ਸ਼ੁੱਕਰਵਾਰ ਨੂੰ ਸਣੇ ਕੇਸੀ ਇਸ਼ਨਾਨ ਕਰਨਾ ਅਤੇ ਇਸ ਪ੍ਰਕਾਰ ਇਹ ਮੁਸਲਮਾਨਾਂ ਦੇ ਮਤ ਅਨੁਸਾਰ ਸੁਨੀ ਕਰਮ ਮੰਨੇ ਹਨ ਅਤੇ ਇਸ ਪ੍ਰਕਾਰ ਸੁਨਤ
ਸੁਨਤ ਸੀਲ ਬੰਧਾਨ ਬੜਾ,
ਇਹੋ ਹੀ ਸੁਨਤ ਉਪਾਸ ਦਾ ਜਿਹੜਾ ਮਾਸ ਕੱਟਣਾ ਸੁਨਤ ਬਿਠਾਉਂਦੇ ਹੈ। ਇਧਰ ਕਹਿੰਦੇ ਨੇ ਸੁਨਤ ਸੀਲ, ਜਿਹੜਾ ਨਰਮ ਸੁਭਾਅ ਰੱਖਣਾ, ਸੀਲ ਸੁਭਾਅ ਰੱਖਣਾ, ਇਹ ਸੁਨਤ ਹੋਣੀ ਚਾਹੀਦੀ ਹੈ। ਉਹ ਪਸ ਦੇ ਕੱਟਣੇ ਕਰਕੇ ਤਾਂ ਕਬੀਰ ਨੇ ਕਿਹਾ ਸੁਨ ਸਖਤ ਸੁਨੇਹ ਕਰ ਸੁਨਤ ਕਰੀਏ ਮੈਂ ਨਾ ਵਧੂੰਗਾ ਭਾਈ। ਕਹਿੰਦੇ ਇਬਰਾਹੀਮ ਜਿਹੜਾ ਪੈਗੰਬਰ ਹੋਇਆ ਹੈ, ਉਸਨੇ ਇੱਕ ਪਛੜਾ ਸੀ, ਉਹ ਵਿਆਹਣਾ ਕੀਤੀ, ਜਿਸ ਵੇਲੇ ਵਿਆਹੀ ਉਹ ਕਹਿੰਦਾ ਪਹਿਲੀ ਇਸਤਰੀ ਦਾ ਤਲਾਕ ਕਰ ਤਾਂ ਮੈਂ ਤੈਨੂੰ ਅੰਗੀਕਾਰ ਕਰਾਂਗੀ। ਇਹਨੇ ਪਹਿਲੀ ਇਸਤਰੀ ਜਿਹੜੀ ਵਿਆਹੀ ਸੀ ਇਬਰਾਹੀਮ ਨੇ ਛੱਡ ਦਿੱਤੀ। ਫਿਰ ਸਾਧ ਸਿੰਘ ਜੀ ਛੱਡਣ ਤੋਂ ਉਹ ਇਸਤਰੀ ਇਹਦੇ ਘਰ ਵਸਦੀ ਰਹੀ, ਜਿਹੜੀ ਪਛੜਾ ਆਈ ਸੀ, ਬੜਾ ਸੋਹਣਾ ਰੂਪ ਸੀ, ਉਹਨੂੰ ਪਛੜਾ ਕਰਕੇ ਕਹਿੰਦੇ ਸਨ। ਇਬਰਾਹੀਮ ਦੇ ਘਰ ਵਸਦੀ ਨੂੰ ਜਦੋਂ ਚਿਰ ਹੋ ਗਿਆ, ਇਹ ਜਿਹੜੀ ਪਹਿਲੀ ਇਸਤਰੀ ਤਲਾਕੀ ਹੋਈ ਸੀ, ਉਸ ਨੇ ਇਬਰਾਹੀਮ ਨੂੰ ਬਿਮਾਰੀ ਦੇ ਬਹਾਨੇ ਯਾਦ ਕੀਤਾ ਕਿ ਮੈਨੂੰ ਮਿਲਣ ਵਾਸਤੇ ਆ। ਇਬਰਾਹੀਮ ਜਦੋਂ ਗਿਆ ਬਿਮਾਰ ਨਹੀਂ ਸੀ, ਉਹ ਵੇਖ ਕਰਕੇ ਕਹਿਣ ਲੱਗਾ ਚੱਲ ਮੇਰੇ ਘਰ ਵਾਸ। ਕਹਿੰਦੀ ਮੈਂ ਤੇਰੇ ਘਰ ਕੀ ਚੱਲਾਂ। ਉਸ ਵੇਲੇ ਇਬਰਾਹੀਮ ਨੇ ਉਸ ਦੀ ਸੰਗਤ ਕੀਤੀ। ਸੰਗਤ ਕਰਨ ਤੋਂ ਇਸ ਪਹਿਲੀ ਇਸਤਰੀ ਨੂੰ ਪਤਾ ਲੱਗਾ ਜਿਹੜੀ ਸੀ, ਇਹ ਕਹਿਣ ਲੱਗੀ ਤੈਂ ਪੈਗੰਬਰ ਸਾਹਿਬ ਤਲਾਕ ਕੀਤੀ ਨੂੰ ਗ੍ਰਹਿਣ ਕੀਤਾ ਹੈ, ਮੈਂ ਤੈਨੂੰ ਹੁਣ ਦੰਡ ਦੇਣਾ ਚਾਹੁੰਦੀ ਹੈ। ਇਹ ਕਹਿਣ ਲੱਗਾ ਹੇ ਭਾਗਵਾਨ, ਇਹ ਮੇਰਾ ਸਰੀਰ ਵੀ ਬਣਿਆ ਰਹੇ, ਤੇਰਾ ਵੀ ਸੁੱਖ ਭੋਗਦਾ ਰਹਾਂ, ਇੰਨਾ ਕੁ ਦੰਡ ਦੇ ਲਾ। ਉਸ ਵੇਲੇ ਇਸ ਇਸਤਰੀ ਨੂੰ ਕੁਝ ਕੁ ਤਰਸ ਕਰਕੇ ਜਿਹੜਾ ਮੂੰਹ ਲਾਇਆ ਸੀ ਉਹ ਬੁੱਲ ਵੱਢਣ ਦੇ ਥਾਂ ਇਹਦੀਆਂ ਲਵਾਂ ਵੱਢ ਦਿੱਤੀਆਂ, ਅਤੇ ਜਿਹੜੀਆਂ ਬਾਹਾਂ ਲਾਈਆਂ ਸੀ ਔਰਕਾਂ ਵਾਲੀਆਂ ਕੂਹਣੀਆਂ ਵਾਲੀਆਂ ਬਾਹਾਂ ਕੱਟ ਕਰ ਦਿੱਤੀਆਂ, ਕੱਟ ਕੇ ਖੁੱਲੀਆਂ ਜੀਆਂ। ਛਾਤੀ ਦੇ ਵਾਲ ਮੁੰਨ ਦਿੱਤੇ ਤੇ ਸੁਨਤ ਕਰ ਦਿੱਤੀ। ਇਸ ਪ੍ਰਕਾਰ 40 ਦਿਨ ਪੈਗੰਬਰ ਸਾਹਿਬ ਰੋਗੀ ਹੋ ਕੇ ਪਏ ਰਹੇ ਤੇ ਜਿਸ ਵੇਲੇ 40ਵੇਂ ਦਿਨ ਰਾਜੀ ਹੋ ਕੇ ਨਿਕਲੇ, ਸਾਰਿਆਂ ਨੂੰ ਕਹਿਤਾ ਇਬਰਾਹੀਮ ਨੇ ਕਿ ਖੁਦਾ ਵੱਲੋਂ ਹੁਕਮ ਹੈ, ਸਾਰੇ ਉਹ ਸੁਨਤ ਕਰੋ। ਉਹ ਕਬੀਰ ਸਾਹਿਬ ਨੂੰ ਪਾਜ ਖੋਲਿਆ ਇਹਨਾਂ ਦਾ। ਕਬੀਰ ਸਾਹਿਬ ਕਹਿੰਦੇ ਸਖਤ ਸੁਨੇਹ ਕਰ ਸੁਨਤ ਕਰੀਏ, ਔਰਤ ਦੇ ਮੋਹ ਚ ਪਏ ਹੋਏ ਨੇ, ਸੁਨਤ ਕੀਤੀ ਸੀ ਤੇ ਮੈਂ ਨਾ ਬਦੋਂਗਾ ਭਾਈ, ਮੈਂ ਨੀ ਇਹ ਮੰਨਦਾ ਵੀ ਰੱਬ ਵੱਲੋਂ ਹੈ। ਅੱਗੇ ਮੁਹੰਮਦ ਸਾਹਿਬ ਦੇ ਹਵਾ ਲੱਗੀ ਸੀ, ਉਵੇਂ ਹੋਈ ਸੀ ਤਾਂ ਕਬੀਰ ਕਹਿੰਦਾ ਜੌਹਰੇ ਖੁਦਾ ਨੂੰ ਤੁਰ ਕਰੇਗਾ ਆਪਣ ਹੀ ਕੱਟ ਜਾਈ, ਜੇ ਰੱਬ ਨੇ ਮੈਨੂੰ ਮੁਸਲਮਾਨ ਉਹ ਮੇਰੀਆਂ ਇਹ ਕੰਨਾਂ ਦੇ ਛੇਕ ਬਣਾਏ ਹੈ, ਅੱਖਾਂ ਨਾਸਾਂ ਬਣਾਈਆਂ, ਇਹ ਸੁਨਤ ਵੀ ਆਪੇ ਹੀ ਹੋਜੂ। ਇਸ ਪ੍ਰਕਾਰ ਕਬੀਰ ਨੂੰ ਸੁਨਤ ਨਹੀਂ ਸੀ ਕਰਾਈ। ਸਾਧ ਸੰਗਤ ਜੀ, ਇਹ ਹੈ ਗੁਰਮਤ ਦਾ ਅਸੂਲ, ਸਾਬਤ ਸੂਰਤ ਰੱਖਣੀ ਜੋ ਇੱਥੇ ਕਹਿ ਰਹੇ ਹਨ।
ਸੁਨਤ ਸੀਲ ਬੰਧਾਨ ਵਰਾ,
ਕਹਿੰਦੇ ਸੁਨਤ ਸੀਲ ਬੰਧਾਨ ਵਰਾ, ਜਿਹੜਾ ਸੀਲ ਸੁਭਾਅ ਰੱਖਣਾ ਇਹੋ ਹੀ ਸੁਨਤ ਹੈ। ਅਤੇ ਬੰਧਾਨ ਵਰਾ ਬੰਧਾਨ ਨਿਯਮਾਂ ਨੂੰ, ਜਿਹੜਾ ਨਿਯਮ ਵਿੱਚ ਰਹਿਣਾ ਹੈ ਹਮੇਸ਼ਾ ਲਈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਸ ਬੰਧਾਨ ਨਿਯਮ ਜੇ ਰਹਿਣਾ ਇਹੋ ਹੀ ਬਰ ਸ੍ਰੇਸ਼ਟ ਸੁੰਨੀ ਕਰਮ ਹਨਗੇ। ਜੋ ਸ਼ੁਕਰਵਾਰ ਆਦਿਕ ਨਹਾਉਣ ਦੇ ਉਹਨਾਂ ਦੇ ਮੁਸਲਮਾਨਾਂ ਦੇ ਸ਼ਰ੍ਹਾਂ ਦੀਆਂ ਕਿਤਾਬਾਂ ਵਿੱਚ ਲਿਖੇ ਹੋਏ ਹਨ।
ਦਿਲ ਮਹਿ ਜਾਨੋ ਸਭ ਫਿਲਹਾਲ,
ਬਰਾਏ ਸ੍ਰੇਸ਼ਟ ਜਿਹੜੇ ਬੰਧਾਨ ਨਿਯਮ ਕੀਤੇ ਹੋਏ ਹੈ ਇਹਨਾਂ ਕਰਮਾਂ ਵਿੱਚ ਚੱਲਣਾ ਇਹੋ ਹੀ ਸੁਨਤ ਹੈ। ਅਸੀਲ ਨਰਮ ਸੁਭਾਅ ਦੇ ਸਹਿਤ ਰਹਿਣਾ,
ਦਿਲ ਮਹਿ ਜਾਨੋ ਸਭ ਫਿਲਹਾਲ,
ਦਿਲ ਦੇ ਵਿੱਚ ਜਾਨਣਾ ਕਰੋ ਸਭ ਫਿਲਹਾਲ ਨਾਸਮੰਤੀ ਹੈ ਸਾਰਾ ਪਸਾਰਾ। ਫਿਲਹਾਲ ਸਾਧ ਸੰਗਤ ਜੀ, ਫਿਲ ਨਾਮ ਹੈ ਵਰਤਮਾਨ ਦਾ ਤੇ ਹਾਲ ਨਾਮ ਹੈ ਸਮੇਂ ਦਾ। ਦਿਲ ਵੀ ਜਾਨਣਾ ਕਰੋ, ਜਿਹੜੀ ਸ੍ਰਿਸ਼ਟੀ ਭੂਤਕਾਲ ਚ ਵੀ ਹੈ ਨਹੀਂ ਸੀ ਤੇ ਭਵਿੱਖਤ ਕਾਲ ਨੂੰ ਵੀ ਨਹੀਂ ਰਹਿਣੀ, ਤੇ ਵਰਤਮਾਨ ਸਮੇਂ ਚ ਪ੍ਰਤੀਤ ਮਾਤਰ ਹੈ ਤੇ ਨਾਲ ਕੋਈ ਪਦਾਰਥ ਨਹੀਂ ਜਾਣਾ। ਕਿਉਂ ਦਿਲ ਵਿੱਚ ਫਿਲਹਾਲ ਵਰਤਮਾਨ ਸਮੇਂ ਚ ਹੀ ਕੇਵਲ ਦ੍ਰਿਸ਼ਟੀ ਮਾਤਰ ਹੀ ਆ ਰਹੀ ਹੈ, ਇਹ ਮਿੱਥਿਆ ਸ੍ਰਿਸ਼ਟੀ ਹੈ। ਜਿਹੜੀ ਹੋਵੇ ਨਾ ਤੇ ਪ੍ਰਤੀਤ ਹੋਵੇ, ਕਿਉਂ ਵਰਤਮਾਨ ਸਮੇਂ ਜਿਹੜੀ ਸ੍ਰਿਸ਼ਟੀ ਪ੍ਰਤੀਤ ਹੋ ਰਹੀ ਹੈ, ਆਹ ਜਿੰਨੇ ਆਪਾਂ ਬੈਠੇ ਹਾਂ 100 ਸਾਲ ਤੋਂ ਪਹਿਲਾਂ ਕੋਈ ਨਹੀਂ ਸੀ ਤੇ ਇੰਨੇ ਕੁ ਚਿਰ ਨੂੰ ਕਿਸੇ ਨਹੀਂ ਰਹਿਣਾ, ਇਹ ਵਰਤਮਾਨ ਸਮੇਂ ਚ ਪ੍ਰਤੀਤ ਹੋ ਰਿਹਾ ਜਿੰਨਾ, ਇਹਦਾ ਨਾਮ ਫਿਲਹਾਲ ਹੈ। ਫਿਲ ਨਾਮ ਵਰਤਮਾਨ ਦਾ, ਹਾਲ ਨਾਮ ਸਮੇਂ ਦਾ। ਵਰਤਮਾਨ ਸਮੇਂ ਚ ਦਿਸਮ ਚ ਆ ਰਹੀ ਹੈ, ਨਾ ਪਿੱਛੇ ਸੀ ਨਾ ਅੱਗੇ ਨੂੰ ਹੋਵੇਗੀ, ਇਹੀ ਜੀ ਨਾਸਮੰਤਾ ਯਾਰਨਾ ਕਰੋ ਦਿਲ ਚ।
ਖਿਲਖਾਨਾ ਬਿਰਾਦਰ ਹਮ ਜੰਜਾਲਾ,
ਖਿਲਖਾਨਾ ਨਾਮ ਕਾਰਖਾਨਿਆਂ ਦਾ ਹੈ, ਜਿਹੜੇ ਚੰਗੇ ਚੰਗੇ ਕਾਰਖਾਨੇ ਬਣਾ ਲੈਣੇ ਹੈ। ਖਿਲਖਾਨਾ ਖੇਲ ਵਾਲੇ ਖਾਨੇ ਕਰ ਇਸਤਰੀਆਂ ਨਾ ਹਰਮਾ ਸੇ ਖੋਲੇ ਖੁਸ਼ਬੋਈ ਹਵਾਏ। ਸੋ ਇਸ ਪ੍ਰਕਾਰ ਇਸਤਰੀਆਂ ਆਦਿਕਾਂ ਦੇ ਨਾਲ ਜਿਹੜੀ ਚੇਸ਼ਟਾ ਕਰਨੀ ਹੈ, ਕਾਮ ਚੇਸ਼ਟਾ ਆਦਿਕ, ਇਹ ਖੇਲ ਖਾਨੇ ਆਦਿਕ, ਖੇਲ ਖਾਨਾ
ਬਿਰਾਦਰ
ਬਰਾਦਰ ਸੰਬੰਧੀਆਂ ਆਦਿਕਾਂ ਦੇ ਨਾਲ ਮਿਲਣਾ, ਭਰਾਵਾਂ ਦੇ
ਜੰਜਾਲਾ,
ਇਹ ਹਮੂ ਤਮਾਮ ਸਾਰੇ ਜੰਜਾਲ ਬੰਧਨ ਹੀ ਪਏ ਹੋਏ ਹਨ। ਖੇਲ ਖਾਨੇ ਕਾਰਖਾਨਾ ਆਦਿਕ ਜਾਂ ਸ਼ਿਕਾਰ ਗਾਹਾਂ ਆਦਿਕ, ਜਾ ਕੇ ਸ਼ਿਕਾਰਾਂ ਖੇਲਣੀਆਂ, ਟੀ ਪਾਰਟੀਆਂ ਕਰਨੀਆਂ, ਤੇ ਆਦਿਕ ਤੇ ਚੇਸ਼ਟਾ ਆਦਿਕ ਕਰਨੀਆਂ, ਖਾਨਾ ਘਰਾਂ ਆਦਿਕਾਂ ਦੇ ਵਿੱਚ ਹਮੂ ਤਮਾਮ ਬਰਾਦਰ ਸੰਬੰਧੀਆਂ ਨਾਲ ਮਿਲਣਾ, ਇਹ ਜੰਜਾਲਾ ਬੰਧਨ ਹੀ ਪਏ ਹੋਏ ਹਨ ਸਾਰੇ।
ਮੀਰ ਮਾਲਕ ਉਮਰੇ ਫਾਨਾ,
ਮੀਰ ਜਿਹੜੇ ਪਾਤਸ਼ਾਹ ਆਪਣੇ ਆਪ ਨੂੰ ਕਹਾਉਂਦੇ ਹਨ, ਮਲਕ ਜੋ ਜਗੀਰ ਆਪਣੇ ਆਪ ਨੂੰ ਮਲਕ ਖਿਤਾਬ ਵਾਲੇ ਕਹਾਉਂਦੇ ਹਨ, ਮਾਲਕ ਤੋਂ ਮਲਕ ਜਮ੍ਹਾਂ ਹੋਇਆ ਹੈ।
ਉਮਰੇ ਫਾਨਾਇਆ,
ਜਿਵੇਂ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆਂ ਕੀ ਧੁਨੀ ਗਾਵਣੀ, ਉਹਦੇ ਹੁੰਦੇ ਸਨ ਮੁਸਲਮਾਨਾਂ ਦੇ ਵਕਤ, ਮਲਕ ਆਦਿ ਖਿਤਾਬ ਸਨ।
ਉਮਰੇ ਫਾਨਾਇਆ,
ਉਮਰੇ ਉਮਰਾਵ ਜਿਹੜੇ ਹਨਗੇ ਸੂਬੇ ਆਦਿਕ ਸਾਰੇ,
ਫਾਨਾਇਆ
ਇਹ ਸਾਰੇ ਫਨਾ ਹੋ ਗਏ ਹੈ, ਪਿਛਲੇ ਹੁਣ ਫਨਾ ਹੋ ਰਹੇ ਹੈ, ਅਗਲੇ ਫਨਾਇਆ ਨਾਸ ਹੋ ਜਾਏਗੇ।
ਇੱਕ ਮੁਕਾਮ ਖੁਦਾਏ ਦਰਾ,
ਇੱਕ ਮੁਕਾਮ ਇਸ ਰਹਿਣ ਵਾਲਾ ਤਾਂ ਖੁਦਾ ਪਰਮੇਸ਼ਰ ਦਾ ਦਰਗਾਹ ਹੈ, ਹੋਰ ਕੋਈ ਖੁਦਾ ਦੇ ਦਰ ਤੋਂ ਬਿਨਾਂ ਇਸਤ ਰਹਿਣ ਵਾਲੀ ਕੋਈ ਚੀਜ਼ ਨਹੀਂ, ਸਭ ਨਾਸ ਬੰਤ ਹੈ।
ਅਵਲ ਸਿਫਤ ਦੂਜੀ ਸਾਬੂਰੀ,
ਫਿਰ ਮਹਾਰਾਜ ਪਹਿਲੇ ਪਾਤਸ਼ਾਹ ਜਿਵੇਂ ਨਵਾਜਾਂ ਦੱਸੀਆਂ, ਪਹਿਲਾ ਸ਼ਬਦ ਕਹਿਤਾ ਨਵਾਜ ਦੋਏ, ਦੂਜਾ ਹਲਾਲ ਦੋਏ ਕਹਿ, ਆਪ ਉਹ ਸਮੇਂ ਤਾਂ ਦੱਸੋ ਕਿਰਪਾ ਕਰਕੇ, ਸਾਡੀ ਬੋਲੀ ਅਨੁਸਾਰ ਮਹਾਰਾਜ ਸਾਹਿਬ ਫਰਮਾਉਂਦੇ ਹਨ ਉਹ ਪੰਜ ਨਵਾਜਾਂ ਤੇ ਪੰਜਾਂ ਦੇ ਸਮੇਂ ਹੈ ਸੁਣੋ ਇਹ
ਅਬਲ ਸਿਫਤ ਦੂਜੀ ਸਾਬੂ
ਅਬਲ ਇਹ ਨਵਾਜ ਹੈ ਜਿਹੜੀ ਸਿਫਤ ਕਰਨੀ ਪਰਮੇਸ਼ੁਰ ਦੀ ਦੂਜੀ ਇਹ ਨਵਾਜ ਹੈ ਜਿਹੜੀ ਸਬੂਰੀ ਸੰਤੋਖ ਰੱਖਣਾ ਹੈ
ਤੀਜਾ ਹਲੇਮੀ ਚੌਥਾ ਖੈਰੀ
ਤੀਜਾ ਵਕਤ ਹੈ ਜਿਹੜੀ ਹਲੇਮੀ ਗਰੀਬੀ ਰੱਖਣੀ ਹੈ ਚੌਥਾ ਵਕਤ ਹੈ ਜਿਹੜੀ ਖੈਰਾਤ ਰੱਬ ਦੇ ਨਾਂ ਤੇ ਪੁੰਨ ਕਰਨਾ ਹੈ ਦਾਨ ਕਰਨਾ ਹੈ ਪੰਜਵੀਂ ਨਵਾਜ ਦਾ ਵਕਤ ਇਹ ਹੈ ਪੰਜਾਂ ਨਵਾਜਾਂ ਚੋਂ ਜਿਹੜਾ ਏਕਤਾ ਵਿੱਚ ਮੁਕਾਮ ਪੰਜਾਂ ਨੂੰ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਇਹਨਾਂ ਨੂੰ ਜਾਂ ਪੰਜੇ ਗਿਆਨ ਇੰਦਰੀਆਂ ਨੂੰ ਏਕਤਾ ਦੇ ਮੁਕਾਮ ਵਿੱਚ ਲਿਆਉਣਾ ਹੈ ਅੱਖਾਂ ਦੇ ਨਾਲ ਪਰਮੇਸ਼ੁਰ ਦੇ ਦਰਸ਼ਨ ਕਰਨੇ ਕੰਨਾਂ ਨਾਲ ਜਸ ਸੁਣਨਾ ਕਿਉਂ ਏਕਤਾ ਦੇ ਮੁਕਾਮ ਚ ਇੰਦਰੀਆਂ ਨੂੰ ਜਿਹੜਾ ਲਿਆਉਣਾ ਹੈ ਅੰਤਾ ਕਰਨ ਦੇ ਅੰਦਰ ਇਹਨਾਂ ਵਿਸ਼ਿਆਂ ਦਾ ਸਾਰਿਆਂ ਤਿਆਗ ਕਰਕੇ ਸਥਿਤ ਕਰਨਾ ਹੈ ਏਕਤਾ ਦੇ ਮੁਕਾਮ ਚ ਇਹਨਾਂ ਲਿਆਉਣਾ ਜਾਂ ਪੰਜਾਂ ਤੱਤਾਂ ਦੀ ਧਾਰਨਾ ਰੂਪੀ ਏਕਤਾ ਦੇ ਮੁਕਾਮ ਜਿਹੜਾ ਲਿਆਉਣਾ ਹੈ ਇਹ ਪੰਜਵੀਂ ਨਵਾਜ ਹੈ ਤੇ ਪੰਜਵਾਂ ਵਕਤ ਹੈ
ਇਹ ਪੰਜ ਵਕਤ ਤੇਰੇ ਅਪਰ ਪਰਾ
ਇਹ ਭਾਈ ਪੰਜ ਨਵਾਜ ਦੇ ਵਕਤ ਤੇਰੇ ਅਪਰ ਪ੍ਰਕਿਰਤੀ ਤਾਂ ਉਰੇ ਹੈ ਤੇ ਪ੍ਰਕਿਰਤੀ ਤੋਂ ਪਰੇ ਕਰਨ ਵਾਲੇ ਚਰਜ ਇਹ ਵਕਤ ਹੈ ਇਹਨਾਂ ਵਕਤਾਂ ਚ ਪਰਮੇਸ਼ੁਰ ਨੂੰ ਯਾਦ ਕਰਿਆ ਕਰ
ਸਗਲੀ ਜਾਨ ਕਰੋ ਮੌਦੀਫਾ
ਸਾਰੀ ਸ੍ਰਿਸ਼ਟੀ ਨੂੰ ਜਾਨ ਨਾਸਵੰਤ ਜਾਣ ਕਰਕੇ ਮੌਦੀਫਾ ਦਫ਼ਾ ਕਰ ਦਿਲ ਵਿੱਚੋਂ ਇਹਨੂੰ ਸੱਚੀ ਸਮਝ ਕੇ ਇਹਦੇ ਚ ਨਾ ਫਸਿਆ ਰਹੋ ਹਰ ਵਕਤ ਸਗਲੀ ਜਾਨ ਕਰੋ ਮੌਦੀਫਾ ਸਗਲੀ ਸ੍ਰਿਸ਼ਟੀ ਜਿੰਨੀ ਹੈ ਇਹ ਨਾਸਵੰਤ ਹੈ ਜਾਣਨਾ ਕਰ ਇਹੋ ਹੀ ਕਹਿੰਦੇ ਮੌਦੀਫਾ ਨਾ ਹੰਦੇ ਕੱਢਣੇ ਹੈ ਜਿਹੜੇ ਹੰਦੇ ਜਿਸ ਵਕਤ ਕਬਰ ਚ ਜਾ ਕੇ ਮੁਸਲਮਾਨ ਦਬਦੇ ਆ ਮੁਰਦੇ ਨੂੰ ਉਦੋਂ ਟਿੱਕੀਆਂ ਦੀਆਂ ਮੁਲਾਣਿਆਂ ਨੂੰ ਦਿੰਦੇ ਹੁੰਦੇ ਹੈ ਰੋਟੀਆਂ ਦੀਆਂ ਪਕਾ ਪਕਾ ਕੇ ਉਹਦਾ ਨਾਂ ਹੰਦੇ ਕੱਢਣੇ ਹੈ ਸੋ ਜਿਹੜੀ ਸਾਰੀ ਸਿਟੀ ਨਾਸਬੰਦ ਸਮਝਣੀ ਹੈ ਇਹੋ ਹੀ ਹੰਦੇ ਕੱਢਣੇ ਕਰੋ ਟਿੱਕੀਆਂ ਪਕਾ ਕੇ ਦੇਣਾ ਕਰੋ ਦਾਨ ਕਰੋ ਮੌਦੀਫਾ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਨਾਸਬੰਦ ਜਾਣਨਾ ਇਹੋ ਮੌਦੀਫਾ ਨਾਂ ਵਜ਼ੀਫੇ ਦਾ ਇਹੋ ਹੀ ਵਜ਼ੀਫਾ ਜਿਵੇਂ ਲੱਗੇ ਹੁੰਦੇ ਮੁੰਡਿਆਂ ਦੇ ਪੜ੍ਹਨ ਵਾਲਿਆਂ ਦੇ ਇਹੋ ਹੀ ਪ੍ਰਲੋਕ ਵਾਸਤੇ ਵਜ਼ੀਫਾ ਦੇਣਾ ਕਰੋ
ਵੱਧ ਅਮਲ ਛੋੜ ਕਰੋ ਹੱਥ ਪੂਜਾ
ਵੱਧ ਅਮਲ ਹੱਥ ਛੋੜ ਵੱਧ ਅਮਲ
ਛੋੜ ਕਰੋ ਹੱਥ ਪੂਜਾ
ਇਹ ਵਿਰੋਧਾ ਭਾਸ਼ ਅਲੰਕਾਰ ਆਪ ਕਹਿੰਦੇ ਹਨ ਵੱਧ ਖੋਟੇ ਅਮਲਾਂ ਨੂੰ ਜਿਹੜਾ ਛੱਡਣਾ ਹੈ ਇਹੋ ਹੀ ਮਨ ਰੂਪੀ ਹੱਥ ਦੇ ਅੰਦਰ ਕੂਜਾ ਲੋਟਾ ਪਕੜਨਾ ਕਰੋ ਕੂਜਾ ਫੜੋ ਨਵਾਜ਼ ਪੜ੍ਹਨ ਵਾਸਤੇ ਕੁਜੂ ਕਰਨ ਵਾਸਤੇ ਖੋਟੇ ਅਮਲਾਂ ਨੂੰ ਜਿਹੜਾ ਛੱਡਣਾ ਇਹੋ ਲੋਟੇ ਦਾ ਪਕੜਨਾ ਕਰੋ ਮਨ ਰੂਪੀ ਕੁਜੇ ਨੂੰ ਹੱਥ ਚ ਪਕੜੋ ਅਧੀਨ ਕਰੋ ਸਮਦਮ ਸਾਧਨਾ ਦੇ ਬਾਂਗ ਜਿਹੜੀ ਦਿੰਦੇ ਉਹ ਕਹਿੰਦੇ ਹਨ ਅੱਲਾਹੂ ਅਕਬਰ 6 ਵਾਰੀ ਕਹਿੰਦੇ ਹੈ ਤੇ 4 ਵਾਰੀ ਕਹਿੰਦੇ ਹਜ ਲਾਲ ਫਲਾਹ ਇਹ ਮਤਲਬ ਇਹਨਾਂ ਦਾ ਅੱਲਾਹੂ ਅਕਬਰ ਅੱਲਾਹ ਜਿਹੜਾ ਹੂ ਨਿਸ਼ਚੇ ਕਰਕੇ ਅਕਬਰ ਵੱਡਾ ਹੈ ਇਹ 6 ਵਾਰੀ ਕਹਿੰਦੇ ਬਾਂਗ ਦੇ ਵਿੱਚ ਤੇ ਫਿਰ ਕਹਿੰਦੇ ਹਜ਼ਲ ਅਲ ਸਲਾਹ ਕਹਿੰਦੇ ਹਾਏ ਆਓ ਲਓ ਸਲਾਹ ਲਓ ਸਿਫਤ ਮੁਕਤ ਹਜ਼ਲ ਅਲ ਫਲਾਹ ਆਓ ਲਓ ਸਿਫਤ ਆਓ ਲਓ ਮੁਕਤ ਇਹ ਜਿਸਦੇ ਟੱਪਿਆਂ ਦੇ ਅਰਥ ਹਨਗੇ ਇਹਦਾ ਨਾਮ ਬਾਂਗ ਦੇ ਟੱਪੇ ਹਨ ਹਜ਼ਲ ਅਲ ਸਲਾਹ ਹਜ਼ਲ ਅਲ ਫਲਾਹ ਅੱਲਾਹੂ ਅਕਬਰ ਇਹ 6 ਵਾਰੀ ਅੱਲਾਹੂ ਅਕਬਰ ਟੱਪੇ ਬੋਲਦੇ ਕੰਨਾਂ ਚ ਉਂਗਲੀਆਂ ਦਿੰਦੇ ਹੈ ਵੀ ਸਾਡੇ ਆਵਾਜ਼ ਕਿਸੇ ਦੀ ਬਾਹਰਲੀ ਨਾ ਕੰਨ ਚ ਪਵੇ ਇਹਦਾ ਨਾਮ ਬਾਂਗ ਹੈ ਇਹਨਾਂ ਨੇ ਮੰਨਿਆ ਮੁਸਲਮਾਨਾਂ ਨੇ ਹਜ਼ੂਰ ਇਹ ਕਹਿੰਦੇ ਹਨ ਜਿਹੜਾ ਇੱਕ ਖੁਦਾ ਨੂੰ ਸਾਰਿਆਂ ਚ ਬੁੱਝਣਾ ਸਮਝਣਾ ਗੁਰਾਂ ਦੁਆਰਾ ਇਹੋ ਹੀ ਬਾਂਗਾ ਨਾ ਬਾਣੀ ਦੇ ਨਾਲ ਉੱਚੀ ਬੁਲੰਦ ਆਵਾਜ਼ ਨਾਲ ਜਿਹੜਾ ਉਚਾਰਨ ਕਰਨਾ ਇਹੋ ਹੀ ਭਾਈ ਬਾਂਗਾ ਦੇਣਾ ਕਰੋ ਮੁੱਲਾ ਮਨਾਲੇ ਕਿਆ ਚੜੇ ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ ਬੁਰਗੂ ਨਾਮ ਕਾਜੀ ਦਾ ਹੈ ਉਹ ਕਾਜੀ ਬਰਖੁਰਦਾਰ ਭਾਗਾਂ ਵਾਲਾ ਪਿਆਰਾ ਖਰਾ ਅੱਛਾ ਹੈ ਜਿਹਦੇ ਅੰਦਰ ਇਹ ਗੁਣ ਹਨ ਬੁਰਗੂ ਬਰਖੁਰਦਾਰ ਖਰਾ ਬੁਰਗੂ ਖੋਖਰ ਦਾ ਨਾਮ ਹੀ ਹੈ ਸੰਖ ਵਜਾਉਣ ਵਾਲੇ ਹੁੰਦੇ ਹੈ ਪਰ ਇੱਥੇ ਕਾਜੀ ਦਾ ਵਾਚਕ ਹੈ ਉਹ ਬੁਰਗੂ ਕਾਜੀ ਬਰ ਜਿਹੜਾ ਫਲ ਨੂੰ ਖੁਰ ਆਪ ਖਾਂਦਾ ਬ੍ਰਹਮ ਗਿਆਨ ਰੂਪੀ ਫਲ ਨੂੰ ਆਪ ਖਾਂਦਾ ਹੈ ਅਤੇ ਦਾਰ ਖਰਾ ਤੇ ਫਿਰ ਦਾਰ ਰੱਖਣਾ ਕਰਦਾ ਜਿਗਿਆਸੂਆਂ ਦੇ ਚਿੱਤ ਵਿੱਚ ਖਰਾ ਭਲੀ ਪ੍ਰਕਾਰ ਆਪ ਬ੍ਰਹਮ ਗਿਆਨ ਰੂਪੀ ਫਲ ਨੂੰ ਖਾਂਦਾ ਹੈ ਤੇ ਅਧਿਕਾਰੀਆਂ ਦੇ ਚਿੱਤ ਵਿੱਚ ਰੱਖਣਾ ਕਰਦਾ ਟਿਕਾਉਣਾ ਕਰਦਾ ਹੈ ਚੰਗੀ ਤਰ੍ਹਾਂ ਉਹਦਾ ਨਾਮ ਬੁਰਗੂ ਕਾਜੀ ਹੈ ਬਰਖੁਰਦਾਰ ਭਾਗਾਂ ਵਾਲਾ ਖਰਾ ਚੰਗਾ ਪਿਆਰਾ ਉਹ ਭਾਗਾਂ ਵਾਲਾ ਹੈ ਅਤੇ ਬਰ ਫਲ ਨੂੰ ਖੁਰ ਖਾਂਦਾ ਹੈ ਆਪ ਗਿਆਨ ਨੂੰ ਤੇ ਦਾਰ ਰੱਖਦਾ ਹੈ ਜਿਗਿਆਸੂ ਇਹਦੇ ਵਿੱਚ ਖਰਾ ਅੱਛਾ ਗਿਆਨ ਰੂਪੀ ਫਲ ਉਹ ਬੁਰਗੂ ਕਾਜੀ ਹੈ
ਹੱਕ ਹਲਾਲ ਬਖੂਰ ਹੋ ਖਾਣਾ
ਫਿਰ ਮੁਸਲਮਾਨ ਖੁਰਾਕਾਂ ਖਾਂਦੇ ਹਨ ਕਹਿੰਦੇ ਹੱਕ ਹਲਾਲ ਖੁਰੋ ਹੱਕ ਧਰਮ ਦੀ ਜਿਹੜੀ ਕਮਾਈ ਹਲਾਲ ਦੀ ਕਮਾਈ ਕਰਕੇ ਸੱਚ ਦੀ ਕਮਾਈ ਕਰਕੇ ਜਿਹੜਾ ਖਾਣਾ ਇਸ ਨੂੰ ਬਖੋਰੋ ਖਾਣਾ ਕਰੋ ਖਾਣਾ ਤਾਂ ਨਾ ਖਾਣ ਵਾਲੀ ਚੀਜ਼ ਦਾ ਨਾਂ ਹੈ ਨਾ ਬਖੋਰੋ ਨਾਂ ਖਾਣ ਦਾ ਹੈ ਇਹ ਖਾਣੇ ਨੂੰ ਖਾਓ ਜਿਹੜੀ ਸੱਚ ਦੀ ਕਮਾਈ ਕਰਨੀ ਹੈ ਇਹ ਹਲਾਲ ਦੀ ਕਮਾਈ ਹੈ ਨਿਮਕ ਹਲਾਲ ਨਾਥ ਕਾ ਕਰੀਏ ਮਰਨ ਜੀਵਨਾ ਤੁਝ ਪੈ ਧਰੀਏ ਇਸ ਪ੍ਰਕਾਰ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਓ ਜਿਹੜਾ ਹੈ ਇਹ ਹੱਕ ਦੀ ਕਮਾਈ ਜਿਹੜੀ ਕਰਨੀ ਹੈ ਇਹ ਬਖੋਰੋ ਖਾਣੇ ਦੇ ਤਾਂ ਹੀ ਖਾਣਾ ਕਰੋ
ਦਿਲ ਦਰਿਆਓ ਧੂਵ ਹੋ ਮੈਲ ਆਣਾ
ਜਿਹੜਾ ਦਿਲ ਮਨ ਹੈ ਸਾਡਾ ਇਹ ਮੈਲ ਆਣਾ ਪਾਪਾਂ ਦੀ ਮੈਲ ਕਰਕੇ ਮੈਲ ਦੁਆਏ ਦੀ ਮੈਲ ਕਰਕੇ ਮੈਲਾ ਹੋਇਆ ਹੋਇਆ ਇਸ ਨੂੰ ਸਾਰ ਸੰਗਤ ਰੂਪੀ ਦਰਿਆ ਵਿੱਚ ਨਾਮ ਰੂਪੀ ਜਲ ਦੇ ਨਾਲ ਧੋਣਾ ਕਰੋ
ਪੀਰ ਪਛਾਣ ਪਿਸ਼ਤੀ ਸੋਈ
ਅਤੇ ਪੀਰ ਗੁਰੂ ਦੇ ਤਾਂ ਹੀ ਪਛਾਣੇ ਕੇ ਗੁਰੂ ਮਹਾਰਾਜ ਸਾਹਿਬ ਮੇਰੇ ਕਿਹੇ ਜੋਤੀ ਹਰਗੁਰ ਮੂਰਤ ਏਕਾ ਵਰਤੇ ਨਾਨਕ ਹਰਗੁਰ ਪਾਇਆ ਜੋ ਪੀਰ ਗੁਰੂ ਪਰਮੇਸ਼ਰ ਦਾ ਰੂਪ ਕਰਕੇ ਜਾਣਦਾ ਹੈ ਉਹ ਪਿਸ਼ਤ ਵਿੱਚ ਪਹੁੰਚਣ ਵਾਲਾ ਪੁਰਖ ਹੈ
ਅਜਰਾਈਲ ਨਾ ਬੋਝ ਠਰਾ
ਉਸ ਪੁਰਖ ਦੇ ਤਾਂ ਹੀ ਅਜਰਾਈਲ ਜਿਹੜਾ ਧਰਮ ਰਾਜਾ ਦੇ ਦੂਤ ਹਨ ਉਹ ਦੋਜਕ ਚ ਨਹੀਂ ਜਾ ਕੇ ਠਹਿਰਾਉਂਦਾ ਦੋਜਕ ਚ ਨਹੀਂ ਉਹਨੂੰ ਖੜਾ ਕਰਦਾ ਦੋਜਕ ਵੀ ਠੰਡੇ ਕਰ ਦਿੰਦੇ ਆ ਉਹ ਨਰਕ ਵੀ ਠੰਡੇ ਪੈ ਜਾਂਦੇ ਤਪਾਉਣ ਵਾਲੇ ਨਹੀਂ ਰਹਿੰਦੇ ਹਨ ਜਿਵੇਂ ਜਨਕ ਰਾਜਾ ਦੇ ਜਾਣ ਤੋਂ ਸਾਰੇ ਨਰਕ ਠੰਡੇ ਹੋ ਗਏ ਸੀ ਅਜਰਾਈਲ ਦੋਜਕ ਚ ਨਹੀਂ ਜਾ ਕੇ ਉਹਨੂੰ ਠਹਿਰਾ ਸਕਦਾ
ਕਾਇਆ ਕਿਰਦਾਰ ਕਾਇਆ ਕਿਰਦਾਰ ਔਰਤ ਯਕੀਨਾ
ਫਿਰ ਭਾਈ ਕਹਿੰਦੇ ਹਨ ਕਾਇਆ ਕਿਰਦਾਰ ਇਹ ਜਿਹੜੀ ਕਾਇਆ ਇਹਨਾਂ ਦੇ ਇਹ ਕਿਰਦਾਰ ਕਿਰਤੱਤ ਜਨ ਹੈ ਇਹ ਕੰਮਾਂ ਕਰਕੇ ਪੈਦਾ ਹੋਈ ਹੈ ਜਦੋਂ ਪਿਛਲੇ ਜਨਮਾਂ ਜਦੋਂ ਚੰਗੇ ਕੰਮ ਕੀਤੇ ਤਾਂ ਇਹ ਮਨੁੱਖਾਂ ਦੇ ਰੂਪੀ ਕਾਇਆ ਆਪਾਂ ਨੂੰ ਪ੍ਰਾਪਤ ਹੋਈ ਹੈ ਇਹ ਕਿਰਤੱਤ ਜਨ ਹੈ ਇਹਦੇ ਚ ਕਿਰਦਾਰ ਇਸ ਨੂੰ ਕਾਇਆ ਨੂੰ ਖੇਤ ਸਮਝ ਕਰਕੇ ਇਸ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਖੇਤੀ ਬੀਜਣਾ ਕਰੇ ਇਹਨਾਂ ਨੂੰ ਕਰਤੱਬਾਂ ਜਨ ਸਮਝੇ ਕਰ ਕਾਇਆ ਦੇ ਤਾਂ ਚੰਗੇ ਕੰਮ ਕਰਨੇ ਕਰਕੇ ਸਾਨੂੰ ਮਨੁੱਖਾਂ ਦੇ ਸਾਬਤ ਕਬੀਰ ਸਾਹਿਬ ਫਰੀਦ ਸਾਹਿਬ ਜੀ ਨੇ ਕਿਹਾ ਫਰੀਦਾ ਉਮਰ ਸੁਹਾਵੜੀ ਸੰਗ ਸੰਬੰਧੀ ਦੇ ਉਮਰ ਵੀ ਸੋਹਣੀ ਹੋਵੇ ਸੋਨੇ ਰੰਗੀ ਸੋਹਣੀ ਦੇਹ ਵੀ ਹੋਵੇ ਅਤੇ ਬਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ ਫੇਰ ਮਹਾਰਾਜ ਦੇ ਨਾਲ ਪਿਆਰ ਵਾਲਾ ਹੋਵੇ ਉਹ ਕੋਈ ਕੋਈ ਬਿਰਲਾ ਦੁਨੀਆਂ ਚੋਂ ਨਹੀਂ ਤਾਂ ਵਕਾਰਾਂ ਚ ਫਸੀ ਹੋਈ ਸਾਰੀ ਸ੍ਰਿਸ਼ਟੀ ਵੇਖੀ ਦੀ ਹੈ ਇਸ ਕਰਕੇ ਫਰਮਾਉਂਦੇ ਹਨ
ਪਾਇਆ ਕਿਰਦਾਰ ਔਰਤ ਯਕੀਨਾ
ਇਹ ਕਾਇਆ ਨੂੰ ਕਿਰਦਾਰ ਖੇਡਦੀ ਨੇ ਆਈ ਸਮਝ ਨਾ ਕਰੇ ਅਤੇ ਕਾਇਆ ਕਿਰਤੱਤ ਜਨ ਇਹ ਕਰਮਾਂ ਕਰਕੇ ਪੈਦਾ ਹੋਈ ਹੈ ਸਾਨੂੰ ਮਨੁੱਖਾਂ ਦੇ ਪੂਰਵਲੇ ਪਾਇਆ ਮਾਨਸ ਦੇ ਇਹਨੂੰ ਪੂਰਵ ਯੁਗੀ ਜੋ ਕਰੀ ਕਮਾਈ ਪੂਰਵਿਆਂ ਯੁਗਾਂ ਚੰਗੀ ਕਮਾਈ ਕਰਨੇ ਕਰਕੇ ਮਨੁੱਖਾਂ ਦੇ ਸਾਨੂੰ ਪ੍ਰਾਪਤ ਹੋਈ ਹੈ
ਔਰਤ ਯਕੀਨਾ
ਅਤੇ ਇਸ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਜਿਹੜੀ ਕਰਨੀ ਹੈ ਭਰੋਸਾ ਹੋਣਾ ਹੈ ਇਹ ਭਰੋਸੇ ਦੇ ਸਹਿ ਦੇਹ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ ਇਹੋ ਹੀ ਆਪਣੀ ਔਰਤ ਸਮਝੇ ਇਹ ਭਰੋਸੇ ਵਾਲਾ ਹੋਣਾ ਦੇਹ ਇਸ ਮਨੁੱਖਾਂ ਦੇਹ ਚ ਮੈਨੂੰ ਵਾਹਿਗੁਰੂ ਮਿਲੇਗਾ ਇਹ ਭਰੋਸਾ ਕਰੇ ਮਹਾਰਾਜ ਤੇ ਇਹ ਔਰਤ ਬਣਾਵੇ ਆਪਣੀ ਇਸਤਰੀ ਬਣਾਵੇ
ਰੰਗ ਤਮਾਸ਼ੇ ਮਾਣ ਹਕੀਨਾ
ਅਤੇ ਉਹਨਾਂ ਦੇ ਨਾਲ ਔਰਤਾਂ ਦੇ ਨਾਲ ਰੰਗ ਤਮਾਸ਼ੇ ਲੋਕ ਐਬੀ ਲੋਕ ਮਾਣਦੇ ਹਨ ਇੱਧਰ ਕਹਿੰਦੇ ਹਨ
ਰੰਗ ਤਮਾਸ਼ੇ ਮਾਣ ਹਕੀਨਾ
ਇਹ ਰੰਗ ਆਨੰਦ ਦੇ ਤਮਾਸ਼ਿਆਂ ਨੂੰ ਕੌਂਤਕਾਂ ਨੂੰ ਵੇਖਣਾ ਮਾਨਣਾ ਹੈ ਜਿਹੜਾ ਮਾਣ ਹਕੀਨਾ ਹੱਕ ਸਰੂਪ ਨੂੰ ਜਿਹੜਾ ਮਾਨਣਾ ਹੈ ਇਹੋ ਇਹਨਾਂ ਦੇ ਰੰਗਾਂ ਨੂੰ ਤਮਾਸ਼ਿਆਂ ਨੂੰ ਮਾਨਣਾ ਹੈ ਅਨੇਕ ਤਰ੍ਹਾਂ ਦੇ ਕੌਂਤਕਾਂ ਨੂੰ ਤਮਾਸ਼ਿਆਂ ਨੂੰ ਵੇਖਣਾ ਜਿਹੜਾ ਹੱਕ ਸਰੂਪ ਦਾ ਮਾਨਣਾ ਹੈ ਇਹ ਅੰਮ੍ਰਿਤਸਰ ਵਾਲੇ ਪਾਠ ਮਾਣਾ ਕਿੰਨਾ ਕਰਦੇ ਹੈ ਇਹ ਮਾਨਣਾ ਕਰੇ। ਪਰ ਦਾਨੇ ਸਾਹਿਬ ਦਾ ਪਾਠ ਤੇ ਫਾਰਸੀ ਲਫ਼ਜ਼ ਵੀ ਮੰਨ ਕੇ ਹਕੀਨਾ ਹੀ ਪਾਠ ਸ਼ੁੱਧ ਸਮਝਣਾ, ਹੱਕ ਦਾ ਜਿਹੜਾ ਮਾਨਣਾ ਨਾ ਸੱਚ ਸਰੂਪ ਦਾ, ਇਹੋ ਹੀ ਰੰਗ ਤਮਾਸ਼ੇ ਆਦਿ ਕੌਂਤਕਾਂ ਦਾ ਮਾਨਣਾ ਹੈ।
ਨਾਪਾਕ ਪਾਕ ਕਰ ਹਦੂਰ ਹਦੀਸਾ।
ਫਿਰ ਕਹਿੰਦੇ ਨਾਪਾਕ ਪਾਕ ਕਰ ਹਦੂਰ ਹਦੀਸਾ। ਜਿਹੜਾ ਮੁਸਲਮਾਨ ਜਿਹੜਾ ਹੈ ਨਾਪਾਕ ਆਦਮੀ ਮੰਨਦੇ ਮੁਸਲਮਾਨਾਂ ਤੋਂ ਬਿਨਾਂ ਜਿਹੜੇ ਲੋਕ ਹੈ ਉਹਨਾਂ ਨੂੰ ਮੁਸਲਮਾਨ ਬਣਾ ਕੇ ਉਹਨੂੰ ਪਾਕ ਹੋਇਆ ਸਮਝਦੇ ਹਨ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਨਾਪਾਕ ਮਨ ਅਪਵਿੱਤਰ ਹੋਇਆ ਵਿਸ਼ਿਆਂ ਦੀ ਕੁਸੰਗਤ ਕਰਕੇ, ਕੁਸੰਗੀਆਂ ਦੀ ਕੁਸੰਗਤ ਕਰਕੇ, ਇਸ ਮਨ ਨੂੰ ਵਿਕਾਰਾਂ ਨਾਪਾਕ ਵਿਕਾਰਾਂ ਨਾਲ ਜਿਹੜਾ ਨਾਪਾਕ ਅਪਵਿੱਤਰ ਹੋਇਆ ਹੋਇਆ ਇਹਨੂੰ ਸਤਸੰਗਤ ਕਰਕੇ ਪਾਕ ਪਵਿੱਤਰ ਕਰੇ। ਨਾਪਾਕ ਪਾਕ
ਕਰ ਹਜ਼ੂਰ ਹਦੀਸਾ,
ਜਿਹੜਾ ਪਰਮੇਸ਼ੁਰ ਨੂੰ ਹਰ ਵਕਤ ਹਜ਼ੂਰ ਸਮਝਣਾ ਹੈ। ਇਹ ਕਹਿੰਦੇ ਹਦੀਸ ਮੁਹੰਮਦ ਸਾਹਿਬ ਦੀ ਖਾਸ ਕਲਾਮਾਂ ਹਨ, ਬਾਣੀਆਂ, ਜਿਨ੍ਹਾਂ ਚ ਮੁਸਲਮਾਨ ਹਦਾਇਤਾਂ ਕੀਤੀਆਂ ਹੋਈਆਂ ਕਿ ਮੁਸਲਮਾਨ ਆਹ ਕੰਮ ਨਾ ਕਰੇ। ਜੇ ਮੁਸਲਮਾਨ ਹਦੀਸਾਂ ਦੇ ਵਿੱਚ ਇੱਕ ਦੋ ਮਸਲੇ ਸੁਣੇ ਸੀ, ਉਹਦੇ ਚ ਲਿਖਿਆ ਕਿ ਜੇ ਘਿਓ ਜੂਠਾ ਕਰ ਜੇ ਬਿੱਲੀ ਤਾਂ ਉਹਨੂੰ ਗਰਮ ਕਰਕੇ ਪੁਣ ਲਵੇ, ਇਹ ਜੇ ਮਸਲੇ ਜਿਹਦੇ ਵਿੱਚ ਆਉਂਦੇ ਆ ਉਹ ਹਦੀਸਾਂ ਹਨਗੀਆਂ ਖਾਸ ਮੁਹੰਮਦ ਵੱਲੋਂ ਜਿਹੜੀ ਬਾਣੀ ਵਿਚਾਰੀ ਉਹਨੂੰ ਹਦੀਸਾਂ ਕਹਿੰਦੇ ਹੈ ਮੁਸਲਮਾਨ। ਸੋ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਕਰ ਹਜ਼ੂਰ ਹਦੀਸਾ,
ਕਰ ਪਿੱਛੇ ਫਿਰ ਪੜ੍ਹ
ਨਾਪਾਕ ਪਾਕ ਕਰ ਹਜ਼ੂਰ ਹਦੀਸਾ।
ਜਿਹੜਾ ਨਾਪਾਕ ਮਾਨੋ ਹੈ ਇਹਨੂੰ ਸੰਗਤ ਚ ਮਿਲ ਕੇ ਪਾਕ ਪਵਿੱਤਰ ਕਰੇ, ਇਸ ਪ੍ਰਕਾਰ ਦਾ ਪਵਿੱਤਰ ਹੋਵੇ। ਜਿਹੜਾ ਹਜ਼ੂਰ ਪਰਮੇਸ਼ੁਰ ਨੂੰ ਸਮਝਣਾ ਹੈ ਇਹੋ ਮੁਹੰਮਦ ਦੀ ਖਾਸ ਹਦੀਸਾਂ ਹਦਾਇਤਾਂ ਵਾਲੀ ਜਿਹੜੀ ਬਾਣੀ ਹੈ ਉਹ ਸਮਝੇ। ਹਰ ਵਕਤ ਪਰਮੇਸ਼ੁਰ ਨੂੰ ਜਿਹੜਾ ਜਾਣਨਾ ਹੈ ਕੋਲੇ
ਸਾਬਤ ਸੂਰਤ ਦਸਤਾਰ ਸਿਰਾ।
ਫਿਰ ਮੁਸਲਮਾਨ ਮੂੰਹ ਸਿਰ ਮਨਾ ਲੈਂਦੇ ਜਿਵੇਂ ਆਗਿਆ ਨਹੀਂ ਹੈ। ਮੁਹੰਮਦ ਸਾਹਿਬ ਦੇ ਵੀ ਕੇਸ ਸਨ। ਇੱਕ ਦਿਨ ਮੁਹੰਮਦ ਸਾਹਿਬ ਕੁੱਲੀ ਚ ਸੁੱਤੇ ਪਏ ਸੀ, ਅੱਗ ਲੱਗਣ ਤੋਂ ਸਾਧ ਸੰਗਤ ਜੀ ਕੁੱਲੀ ਨੇ ਕੇਸ ਵੀ ਸੜ ਗਏ। ਮੁਹੰਮਦ ਨੇ ਉਸ ਵੇਲੇ ਪਛਤਾਵਾ ਕੀਤਾ, ਹੇ ਖੁਦਾ ਮੈਂ ਆਪ ਸ਼ੱਕ ਸੜ ਜਾਂਦਾ, ਮੇਰੇ ਕੇਸ ਨਾ ਸੜਦੇ ਤਾਂ ਚੰਗਾ ਸੀ। ਇਹ ਪਛਤਾਵਾ ਮੁਹੰਮਦ ਦਾ ਹਦੀਸਾਂ ਵਿੱਚ ਲਿਖਿਆ ਹੋਇਆ ਸਾਧ ਸੰਗਤ ਜੀ। ਇਸ ਪ੍ਰਕਾਰ ਮਹਾਰਾਜ ਸਾਹਿਬ ਤਾਂ ਕਹਿੰਦੇ ਹਨ
ਸਾਬਤ ਸੂਰਤ ਦਸਤਾਰ ਸਿਰਾ।
ਸਾਰੀ ਮੁਸਲਮਾਨ ਨੂੰ ਲਵਾਂ ਨਹੀਂ ਵਧਾਉਣੀਆਂ ਚਾਹੀਦੀਆਂ। ਇਹ ਤਾਂ ਇੱਕ ਡੰਡ ਦਿੱਤਾ ਸੀ, ਉਹਦੀ ਇਸਤਰੀ ਨਹੀਂ ਬਰਾਹੀ ਹੁੰਦੀ ਨੇ, ਅਤੇ ਇਸੇ ਪ੍ਰਕਾਰ ਸੁਨਤ ਨਹੀਂ ਕਰਾਉਣੀ ਚਾਹੀਦੀ, ਸਾਬਤ ਸੂਰਤ ਰੱਖਣੀ ਚਾਹੀਦੀ ਹੈ। ਅਤੇ ਸਾਬਤ ਸੂਰਤ
ਦਸਤਾਰ ਸਿਰਾ,
ਸਿਰ ਦੇ ਉੱਤੇ ਨੰਗਾ ਨਹੀਂ ਟੋਪੀ ਨਹੀਂ ਲੈਣੀ ਚਾਹੀਦੀ, ਦਸਤਾਰ ਸਿਰ ਤੇ ਹੋਣੀ ਚਾਹੀਦੀ ਹੈ। ਆਪਣਾ ਬਾਬਾ ਸਿੰਘ ਹੀ ਹੋਣਾ, ਪੱਗ ਬੰਨਣ ਦੀ ਥਾਂ ਬੋਦੀਆਂ ਜੀਆਂ ਪਿੱਛੇ ਨੂੰ ਲਮਕਾ ਕੇ ਟੋਪੀ ਰੱਖ ਲੈਂਦਾ। ਗੁਰੂ ਅਰਜਨ ਸਾਹਿਬ ਦਾ ਤਾਂ ਹੁਕਮ ਹੈ ਸਿਰ ਦੇ ਉੱਤੇ ਦਸਤਾਰ ਰੱਖਣਾ ਕਰੋ ਕੇਸਾਂ ਵਾਲਿਆਂ ਨੂੰ।
ਮੁਸਲਮਾਨ ਮੋਮ ਦਿਲ
ਸਾਬਤ ਸੂਰਤ,
ਸਾਬਤ ਸੂਰਤ ਦਸਤਾਰ ਸਿਰਾ।
ਸਾਬਤ ਸੂਰਤ ਰੱਖੇ, ਸ਼ਕਲ ਸਾਬਤ ਰੱਖੇ, ਸਿਰ ਦੇ ਉੱਤੇ ਦਸਤਾਰ ਸਜਾਵੇ। ਇਸੇ ਪ੍ਰਕਾਰ ਸਾਬਤ ਸੂਰਤ ਦਸਤਾਰ ਸਿਰਾ, ਸੂਰਤ ਸ਼ਕਲ ਨੂੰ ਸਾਬਤ ਪਰਮੇਸ਼ੁਰ ਦੇ ਸਾਹਮਣੇ ਰੱਖਣਾ, ਜਿਹੜਾ ਇਹ ਬਣਾਵੇ ਪਰਮੇਸ਼ੁਰ ਦੇ ਨਾਲ ਸਾਬਤ ਹੀ ਰੱਖੇ। ਐਸਾ ਨਾ ਹੋਵੇ ਬਦ ਚੱਲਣ ਨਾ ਹੋਵੇ, ਇਹੋ ਜਿਹਾ ਨਾ ਹੋਵੇ ਕਿ ਉੱਤੋਂ ਛਲੀ ਛਲੀਆ ਨਾ ਹੋਵੇ, ਪਖੰਡੀ ਨਾ ਹੋਵੇ। ਸੂਰਤ ਜਿਹੜੀ ਦਿਲ ਦੀ ਸ਼ਕਲ ਹੈ ਮਨ ਦੀ, ਉਹ ਸਾਬਤ ਸਨਮੁਖ ਰੱਖੇ, ਸਰਦਾ ਵਾਲਾ ਹੋਵੇ। ਤੇ ਸਿਰ ਦੇ ਉੱਤੇ ਜਿਹੜੀ ਦਸਤਾਰ ਸਰਦਾ ਰੂਪੀ ਦਸਤਾਰ ਸਿਰ ਤੇ ਸਜਾਉਣਾ ਕਰੇ।
ਮੁਸਲਮਾਨ ਮੋਮ ਦਿਲ ਹੋਵੇ।
ਮੁਸਲਮਾਨ ਉਹ ਹੋ ਸਕਦਾ ਹੈ ਜਿਹੜਾ ਲੋਕਾਂ ਨੂੰ ਕਹਿੰਦੇ ਕਾਫਰਾਂ ਨੂੰ ਲੁੱਟ ਲੋ, ਖੋਹ ਲੋ, ਖਿੰਜ ਲੋ, ਇਹਨਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਗਵਾ ਦਿਓ, ਮੁਸਲਮਾਨ ਜ਼ਬਰਦਸਤੀ ਇਹਨਾਂ ਦੇ ਮੁੰਡਿਆਂ ਨੂੰ ਬਣਾ ਲਓ, ਇਹ ਯੋਗ ਨਹੀਂ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਮੁਸਲਮਾਨ ਮੋਮ ਦਿਲ ਹੋਵੇ।
ਮੁਸਲਮਾਨ ਉਹ ਹੋ ਸਕਦਾ ਜਿਹੜਾ ਮੋਮ ਨਰਮ ਦਿਲ ਹੋਵੇ। ਮੋਮ ਜਿਵੇਂ ਢਲ ਜਾਂਦੀ ਹੈ ਐ ਪਰਮੇਸ਼ੁਰ ਦੇ ਪ੍ਰੇਮ ਚ ਢਲਿਆ ਹੋਇਆ ਹੋਵੇ, ਨਰਮ ਦਿਲ ਹੋਵੇ, ਬਹੁਤ ਦਿਲ ਭਾਵਨਾ ਵਾਲਾ ਹੋਵੇ, ਉਹਦਾ ਨਾਮ ਮੁਸਲਮਾਨ ਹੋ ਸਕਦਾ। ਜਿਹੜਾ ਮੁਸਲਵੇ ਮਾਣ ਦੇ ਤਾਂ ਹਿਰਦੇ ਚੋਂ, ਮੁਸਲਿਮ ਨਾਮ ਪੱਕਾ ਹੋਵੇ, ਇਮਾਨ ਧਰਮ ਵੀ ਜਿਹੜਾ, ਮੋਮ ਨਰਮ ਦਿਲ ਹੋਵੇ ਉਹ ਮੁਸਲਮਾਨ ਹੁੰਦਾ ਹੈ।
ਅੰਤਰ ਕੀ ਮਲ ਦਿਲ ਤੇ ਧੋਵੈ।
ਜਿਹੜੀ ਅੰਤਰਾ ਪਾਉਣ ਵਾਲੀ ਮੈਲ ਹੈ ਨਾ ਸਾਹਿਬ ਸਿੰਘ ਜੀ, ਫਰਕ ਪਾਉਣ ਵਾਲੀ ਵਾਹਿਗੁਰੂ ਨਾਲੋਂ, ਇਸ ਨੂੰ ਦਿਲੋਂ ਦਿਲ ਦੇ ਅੰਦਰ ਧੋਣਾ ਕਰੇ, ਦਿਲੋਂ ਹੀ ਲਾ ਦੇਵੇ। ਕਈ ਉੱਤੋਂ ਪਖੰਡ ਨਾਲ ਲਾ ਦਿੰਦੇ ਪਰ ਅੰਦਰੋਂ ਕਪਟ ਨਹੀਂ ਛੱਡਦੇ। ਕਿ ਅੰਦਰੋਂ ਦਿਲੋਂ ਲਾ ਕੇ ਧੋਣਾ ਕਰੇ ਅੰਦਰਲੀ ਜਿਹੜੀ ਅੰਤਰਾ ਪਾਉਣ ਵਾਲੀ ਮੈਲ ਹੈ ਪਾਪਾਂ ਦੀ।
ਦੁਨੀਆ ਰੰਗ ਨਾ ਆਵੇ ਨੀੜੇ,
ਦੁਨੀਆ ਜਿਹੜੀ ਮਾਇਆ ਇਹਦੇ ਰੰਗ ਕੌਂਤਕਾਂ ਚ, ਦੁਨੀਆ ਮਾਇਆ ਦੇ ਆਨੰਦ ਵਿੱਚ, ਇਹਨਾਂ ਦੇ ਨੇੜੇ ਨਾ ਆਵੇ ਕਿਸੇ ਪ੍ਰਕਾਰ।
ਜਿਉਂ ਕੁਸਮ ਪਾਠ ਕਿਹੋ ਪਾਠ ਹਰਾ,
ਉਹ ਭਾਈ ਐਸਾ ਪਵਿੱਤਰ ਪੁਰਖ ਹੈ ਜਿਹੜਾ ਇਹਨਾਂ ਦੇ ਨੇੜੇ ਨਾ ਆਵੇ ਚਿੱਤ ਜੀ ਦਾ ਨਾਂ ਡੋਲੇ ਦੇ ਵਿੱਚ।
ਜਿਉਂ ਕੁਸਮ ਪਾਠ ਕਿਹੋ ਪਾਠ ਹਰਾ,
ਜਿਵੇਂ ਕੁਸਮ ਫੁੱਲ ਪਵਿੱਤਰ ਹੁੰਦਾ, ਕੋਈ ਚਾੜ ਦੇਵੇ ਜੂਠਾ ਨਹੀਂ ਮੰਨਿਆ ਜਾਂਦਾ, ਜਿਸ ਪ੍ਰਕਾਰ ਕੁਸਮ
ਪਾਠ
ਪਾਕ ਪਵਿੱਤਰ ਮੰਨਿਆ ਹੈ,
ਕਿਉਂ ਪਾਠ ਹਰਾ,
ਜਿਸ ਪ੍ਰਕਾਰ ਕੁਸਮ
ਪਾਠ
ਪਾਠ ਪੱਟ ਰੇਸ਼ਮ ਕੀੜਿਆਂ ਦਾ ਭਾਵੇਂ ਬਣਿਆ ਹੋਇਆ, ਰੇਸ਼ਮ ਨੂੰ ਸਾਰੇ ਲੋਕ ਚੰਗਾ ਸਮਝਦੇ ਹਨ ਪੱਟ ਨੂੰ,
ਕਿਉਂ ਪਾਠ ਹਰਾ,
ਜਿਵੇਂ ਘਿਓ ਨੂੰ ਕੁੱਪਿਆਂ ਚੋਂ ਵੀ ਲੈ ਲਈਦਾ ਹੈ ਉਹਨੂੰ ਘਿਓ ਚੰਗਾ ਸਮਝ ਕੇ, ਅੱਜ ਕੱਲ ਦਾ ਦਸੌਰੀ ਦਾ ਨਾਂ ਸਮਝਣਾ, ਅਸਲੀ ਜਿਹੜਾ ਘਿਓ ਹੁੰਦਾ ਉਹਨੂੰ ਪਵਿੱਤਰ ਸਮਝਿਆ ਜਾਂਦਾ ਹੈ, ਤੇ ਪਾਕ
ਹਰਾ
ਅਤੇ ਹਰਾ ਹਰਨ ਦੇ ਮਰਗਾਨ ਆਦਿਕਾਂ ਨੂੰ ਸਾਰੇ ਵਿਛਾ ਲੈਂਦੇ ਹੈ, ਉਹਨੂੰ ਜੂਠਾ ਨਹੀਂ ਸਮਝਦੇ, ਇਸੇ ਪ੍ਰਕਾਰ ਉਹ ਪਵਿੱਤਰ ਪੁਰਖ ਹੈ, ਸਾਰਿਆਂ ਦੇ ਨਾਲ ਮਿਲ ਕੇ ਪਵਿੱਤਰ ਹੀ ਰਹਿੰਦਾ, ਜੂਠਾ ਨਹੀਂ ਹੁੰਦਾ, ਫੁੱਲ ਦੀ ਨਹੀਂ ਆਈ ਉਹ ਖਿੜਿਆ ਰਹਿੰਦਾ ਹੈ, ਅਤੇ ਪਾਠ ਪੱਟ ਦੀ ਨਹੀਂ ਆਈ ਉਹ ਸਾਧ ਸੰਗਤ ਜੀ ਸੁੱਚਾ ਉਹਦਾ ਅੰਤਾਕਰਨ ਹੁੰਦਾ ਹੈ, ਅਤੇ ਘਿਓ ਦੀ ਨਹੀਂ ਆਈ ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਹੁੰਦਾ ਹੈ, ਤੇ ਹਰੀ ਨੂੰ ਸਾਰਿਆਂ ਚ ਵੇਖ ਕੇ ਪਵਿੱਤਰ ਸਰੂਪ ਦੀ ਪ੍ਰਾਪਤੀ ਕਰਾ ਦਿੰਦਾ ਹੈ, ਐਸੇ ਗੁਣ ਉਹਦੇ ਅੰਦਰ ਆ ਜਾਂਦੇ ਹਨ।
ਜਾ ਕੋ ਮਿਹਰ ਮਿਹਰ ਮਿਹਰਬਾਨਾ,
ਸਾਧ ਸੰਗਤ ਜੀ ਜਾ ਕੋ ਮਿਹਰ ਮਿਹਰ ਮਿਹਰਬਾਨਾ, ਤਿੰਨਾਂ ਕਾਲਿਆਂ ਚ ਜੋ ਮਿਹਰਬਾਨ ਪਰਮੇਸ਼ਰ ਦੀ ਮਿਹਰ ਹੈ, ਮਿਹਰ ਹੈ, ਮਿਹਰ ਹੈ, ਮਿਹਰਬਾਨ ਜੋ ਪਰਮੇਸ਼ਰ ਮਿਹਰ ਦੇ ਕਰਨ ਵਾਲਾ ਜੋ ਮਿਹਰਬਾਨ ਪਰਮੇਸ਼ਰ ਹੈ, ਜਿਨ੍ਹਾਂ ਦੀ ਉਹਦੇ ਤੇ ਮਿਹਰਬਾਨੀ ਹੋਈ ਹੈ।
ਸੋਈ ਮਰਦ ਮਰਦ ਮਰਦਾਨਾ,
ਦੁਨੀਆ ਦੇ ਮਰਦ ਹਨਗੇ ਤਿੰਨਾਂ ਕਾਲਾਂ ਚ, ਜਿੰਨੇ ਮਰਦ ਪਿੱਛੇ ਸੂਰਮੇ ਹੋਏ ਹੈ ਹੁਣ ਅੱਗੇ ਨੂੰ ਹੋਣਗੇ, ਉਹਨਾਂ ਸਾਰਿਆਂ ਮਰਦਾਂ ਵਿੱਚੋਂ ਸੋਈ ਮਰਦਾਨਾ ਮਰਦ ਆ, ਸੂਰਮਾ ਮਰਦ ਉਹ ਹੈ ਜਿਹ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਸੋਈ ਸ਼ੇਖ ਮਸਾਇਕ ਹਾਜੀ,
ਉਹ ਹੀ ਸ਼ੇਖ ਬਿਰਧ ਜਾਤੀ ਵਾਲਾ, ਜਿਵੇਂ ਬ੍ਰਾਹਮਣ ਹੁੰਦੇ ਇਸ ਪ੍ਰਕਾਰ ਸ਼ੇਖ ਜਾਤੀ ਮੰਨੀ ਹੈ, ਸੋਈ ਸ਼ੇਖ ਬਿਰਧ ਜਾਤੀ ਵਾਲੇ ਮੁਸਲਮਾਨਾਂ ਚ, ਅੱਜ ਕੱਲ ਤਾਂ ਭਰਾਈਆਂ ਨੂੰ ਲੋਕ ਕਹਿੰਦੇ ਹਨ, ਉਹ ਸ਼ੇਖ ਬਿਰਧ ਜਾਤੀ ਵਾਲਾ ਹੈ।
ਮਸਾਇਕ ਹਾਜੀ,
ਮਸਾਇਕ ਮਹੰਤ ਵੀ ਉਹ ਹੀ ਹੈ, ਮਸਾਇਕ ਮਿਹਨਤ ਕਰਨ ਵਾਲਾ ਤਪੱਸਿਆ ਕਰਨ ਵਾਲਾ ਵੀ ਉਹ ਹੀ ਹੈ।
ਹਾਜੀ
ਹਾਜੀ ਮੱਕੇ ਦਾ ਬ੍ਰਹਮ ਰੂਪੀ ਮੱਕੇ ਦਾ ਹਜ ਕਰਨ ਵਾਲਾ ਹਾਜੀ ਵੀ ਹੋਈ ਹੈ।
ਸੋ ਬੰਦਾ ਜਿਸ ਨਜ਼ਰ ਨਰਾ,
ਅਤੇ ਉਹ ਹੀ ਬੰਦਾ ਬੰਦਗੀ ਵਾਲਾ ਹੈ, ਪਰਮੇਸ਼ਰ ਦਾ ਭਗਤ ਹੈ, ਜਿਸਦੇ ਤੇ ਨਰਾ ਨਾ ਨਿਯੰਤਾ ਪਰਮੇਸ਼ਰ ਦੀ, ਜੋ ਪ੍ਰੇਰਕ ਪਰਮੇਸ਼ਰ ਉਹਦੀ ਨਜ਼ਰ ਹੋਈ, ਕਿਰਪਾ ਦ੍ਰਿਸ਼ਟੀ ਹੋਈ ਹੈ।
ਕੁਦਰਤ ਕਾਦਰ ਕਰਨ ਕਰੀਮਾ,
ਇਹ ਭਾਈ ਉਹ ਕੁਦਰਤ ਸ਼ਕਤੀ ਦਾ ਮਾਲਕ ਹੈ ਪਰਮੇਸ਼ਰ, ਤੇ ਕਰਨ ਵਾਲਾ ਸਾਰੇ ਸੰਸਾਰ ਨੂੰ ਹੈ, ਕੁਦਰਤ ਦੁਆਰਾ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਫੇਰ ਕੈਸਾ
ਕਰੀਮਾ
ਕੁਦਰਤ,
ਕੁਦਰਤ ਕਾਦਰ ਕਰਨ ਕਰੀਮਾ,
ਕਾਦਰ ਕੁਦਰਤ ਦਾ ਮਾਲਕ ਹੈ, ਕੁਦਰਤ ਸ਼ਕਤੀ ਦੁਆਰਾ ਸਾਰੇ ਨੂੰ ਕਰਨ ਵਾਲਾ ਹੈ, ਫੇਰ ਕਰੀਮਾ ਕਰਮ ਬਖਸ਼ੀ ਕਰਨ ਵਾਲਾ, ਬਖਸ਼ਾ ਕਰਨ ਵਾਲਾ ਹੈ।
ਸਿਫਤ ਮੁਹੱਬਤ ਅਥਾਹ ਰਹੀਮਾ,
ਜਿਸ ਪੁਰਖ ਦੇ ਅੰਦਰ ਸਿਫਤ ਵਿੱਚ ਮੁਹੱਬਤ ਹੈ, ਉਹਦੇ ਤਾਈ ਸਿਫਤ ਮੁਹੱਬਤ
ਅਥਾਹ ਰਹੀਮਾ,
ਉਹਨਾਂ ਦੇ ਤਾਈ ਬੇਹਾਥ ਮੁਹੱਬਤ ਕਰਦਾ ਰਹੀਮ ਰਹਿਮ ਦਿਲ, ਜਿਹਨਾਂ ਦੇ ਅੰਦਰ ਸਿਫਤ ਵਿੱਚ ਮੁਹੱਬਤ ਹੈ, ਪਰਮੇਸ਼ਰ ਦੀ ਬੰਦਗੀ ਚ ਮੁਹੱਬਤ ਹੈ, ਉਹਨਾਂ ਦੇ ਨਾਲ ਰਹੀਮ ਰਹਿਮ ਦਿਲ, ਪਰਮੇਸ਼ਰ ਵੀ ਬੇਅਥਾਹ ਉਹਨਾਂ ਦੇ ਨਾਲ ਮੁਹੱਬਤ ਕਰਦਾ, ਪਿਆਰ ਕਰਦਾ ਹੈ, ਉਹਦੀ ਸਿਫਤ ਵੀ ਅਥਾਹ ਹੈ ਤੇ ਉਹਦੀ ਮੁਹੱਬਤ ਵੀ ਬੇਹਾਥ ਹੈ ਰਹਿਮ ਦਿਲ ਪਰਮੇਸ਼ਰ ਦੀ।
ਹੱਕ ਹੁਕਮ ਸੱਚ ਖੁਦਾਇਆ,
ਹੱਕ ਹੱਕ ਸੱਚ ਸਰੂਪ ਹੈ ਉਹ ਪਰਮੇਸ਼ਰ, ਉਹ ਸੱਚੇ ਦਾ ਹੁਕਮ ਵੀ ਸੱਚਾ ਹੈ, ਹੱਕ
ਹੁਕਮ ਸੱਚ ਖੁਦਾਇਆ ਬੁੱਝ,
ਸੱਚਾ ਜਿਹੜਾ ਖੁਦਾ ਹੈ ਉਹਦਾ ਹੁਕਮ ਵੀ ਹੱਕ ਹੈ, ਸੱਚ ਸਰੂਪ ਹੈ, ਇਸ ਨੂੰ ਗੁਰਾਂ ਦੁਆਰਾ ਬੁੱਝ ਸਮਝਣਾ ਕਰ ਹੇ ਭਾਈ।
ਨਾਨਕ ਬੰਦ ਖਲਾਸ ਤਰਾ,
ਕਿਉਂ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ, ਜੇ ਤੂੰ ਬੁੱਝ ਲਵੇਂਗਾ ਬੁੱਝ ਦੇ ਤੇ ਖੜਨੇ ਬਿਸਰਾਮ, ਇਹ ਹੱਕ ਹੁਕਮ ਸੱਚ ਖੁਦਾਇਆ ਬੁੱਝ, ਸੱਚੇ ਖੁਦਾ ਦਾ ਸੱਚਾ ਹੁਕਮ ਹੈ, ਉਹਨੂੰ ਬੁੱਝਣਾ ਕਰ, ਗੁਰਾਂ ਦੁਆਰਾ ਸਮਝਣਾ ਕਰ।
ਨਾਨਕ ਬੰਦ ਖਲਾਸ ਤਰ੍ਹਾਂ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਬੰਦ ਖਲਾਸੀ ਦਾ ਤਰ੍ਹਾਂ, ਇਸ ਤਰ੍ਹਾਂ ਬੰਦ ਖਲਾਸੀ ਅਪਸੈ ਕਰਕੇ ਹੋ ਜਾਏਗੀ। ਜੇ ਤੁਸੀਂ ਇਸ ਤਰ੍ਹਾਂ ਹੁਕਮ ਨੂੰ, ਫਿਰ ਜੰਮਣ ਬੰਦ ਦੇ ਵੱਲੋਂ ਬੰਦ ਖਲਾਸੀ, ਮਾਇਆ ਦੇ ਮੋਹ ਵੱਲੋਂ ਇਸ ਪ੍ਰਕਾਰ ਕਾਲ ਦੇ ਬੰਦੀ ਖਾਨੇ ਚੋਂ ਖਲਾਸੀ, ਛੁਟਕਾਰਾ, ਮੁਕਤ ਹੋਵੋਗੇ। ਇਹ ਤਰ੍ਹਾਂ ਹੈ, ਤਰੀਕਾ ਹੈ ਛੁੱਟਣ ਦਾ, ਇਸ ਤਰੀਕੇ ਨਾਲ ਭਾਈ ਮੁਕਤ ਹੋਣਾ ਹੈ। ਇਹ ਕਾਜੀ ਦੇ ਪ੍ਰਥਾ ਉਪਦੇਸ਼ ਦੇ ਕੇ ਆਪਾਂ ਨੂੰ ਗੁਰੂ ਸਾਹਿਬ ਜੀ ਹੁਣ ਇਸ ਵਕਤ ਨਿਹਾਲ ਕਰ ਰਹੇ ਹਨ ਸ਼ਬਦ ਰੂਪ ਹੋ ਕੇ।
ਕੁਦਰਤ ਕਾਦਰ ਕਰਨ ਕਰੀਮਾ,
ਸਿਫਤ ਮੁਹੱਬਤ ਖਾਹ ਰਹੀਮਾ, ਹੱਕ ਹੁਕਮ ਸੱਚ ਖੁਦਾਇਆ ਬੁੱਝ, ਨਾਨਕ ਬੰਦ ਖਲਾਸ ਤਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।